Thank you. हर शरण पाए सज न जाए तब प्रीत मन तन पानी हर शरण पाए सज न जाए तब प्रीत मन तन पानी हनुमंत नानक सदा
प्रेरणा बख्शी तो जिसने पूरे दो साल बाद अपनी उंगल नाल ला के सानू इस पवित्र धरती की धूड़ी मस्तक पर लाने का अवसर बख्शा। गुरु नानक पातशाह के 500 साल गुरपुर तो बाद नियम बना लिया महापुरुषों ने कि मालिक की दरगाह की धूड़ी प्राप्त की जाए। पिछले साल नागा पै गए किसी कारण, हुण फिर हजूर जी ने आप बख्शिश की रहमत की। धन गुरु नानक पातशाह का आगमन गुरपुरब तो छेती भी तरीक आ रहे उ गुरपुरब मनाने वास्ते दातार पातशाह के चरणा की गुरसंगत ने हाजिरी भरी। अब पहला दिन तो यह भी बड़े भागों वाले धन गुरु ग्रंथ साहिब पातशाह का अब पहला प्रकाश दिन महान पवित्र दिन जिस दिन धन गुरु ग्रंथ साहिब पातशाह का प्रकाश धन गुरु अर्जन देव पातशाह जी ने श्री हरिमंदर साहब आप किया। तो प्यारे हो सारे उसका पवित्र करो जी करता है कि यह शब्द सारे गल गए सारे रल गए। वडभागे बनीए गुरबाणी सुन के, वडभागे सदवाइए गुरबाणी गा के, मन निर्मल करिए बुद्धि उजल करिए गुरबाणी रूपी सरोवर इशनान करके अपने शरीर को पवित्र करिए। ते सारे प्यार गूंज पा के जुड़ के सारे बोलो
सुन वट भागिया हरे उंगल पानी राम
का शब्द रत्न है, ये जित जना गुरु का शब्द रत्न है, हीरे जितना शब्द रत्न जित मन लागा, ए हो आसमा सब छेती मन मिलया सच्चे लाया पाओ, आपे रत्न आपे जिसनु दे बुराए, कहे नानक शब्द रतन है हीरा जिंद
जिनको कर्म
जैसे तो सकल नित पुरुष समुद्र दिखे आसमर जीवा निचय प्रसाद पावे
जैसे पर्वत हीरा माणिक पारस सिद्ध खन वारा खन जग विखे प्रगटाई जैसे बन विखे मलियाग सौदा कबूर जैसे बन विखे मलियाग सौदा कबूर सोद के सुभाषी सुभाष बैसावी तैसे गुरबाणी विखे सगल पदार्थ है तैसे गुरबाणी विखे सगल पदार्थ है जोई जोई खोजे सोई सोई
अपनी महान पवित्र स्नातू एक गब्बे चारी पा समुद्र दिता मोती अगले कंधे से फिर के आ जाइए तो मिलते नहीं समुद्र के मोती प्राप्त करने वास्ते समुद्र की तह में जाना बहुते मारने पैंदे अपनी जान से खेडना पैंदा समुद्र के ढिड न खरोलना पैदा है फिर मोती प्राप्त हो जाते ऐसा जी आखते पहाड़ों में हीरे मौजूद हैं माणक मौजूद है पारस मौजूद है पर मेहनत करनी पड़ी पहाड़ों को खोदना पैदा जे ठार दिया धुप्पा बर्दाश्त करनी पैदा पसीना दौड़ना पैंदा ते कई कई महीने मेहनत करने तो बाद भी हीरे हाथ नहीं आउंदे जदों काफी महीने मेहनत करते रहिए जे एक हीरा भी मिल जाए तो जिंदगी विच खुशी की लहर आ जाती सारे शरीर की थकावट दूर हो जाती सारी मेहनत थाए पै जाती तीजी उदाहरण भाई साहब देंगे जंगल दे विच चंदन है बड़े सोहने सुगंधी भरपूर पौधे खुशबूदार फुल खिड़े हुए पर उन्हां फुलां विचों उस खुशबू नूं प्राप्त करने वास्ते मेहनत की जरूरत है चंदन की लकड़ एवें हाथ नहीं आ जाती बड़े बड़े जहरीले सप चंदन की खुशबू लैने वास्ते चंदन के तनिया ना लगे ने उस सुचजे हाथ कोई सियाणा दिमाग वो भी जाके उस चंदन को प्राप्त कर सकता फुलां आदिक विचों खुशबू कोई सियाने हाथ चंगा दिमाग सुचजा कारीगर जदों मेहनत करेगा वह सुगंधी वह खुशबू प्राप्त करके एक शीशी विच बंद करके लै आंदा जिस सुगंधी नूं असी तुसी मानने तो भाई साहब जी फरमाते हैं समुद्र की तह विच मोती हैं पर प्यारे वह मोती प्राप्त करने वास्ते मेहनत करने की लोड़ पहाड़ विच हीरे जवाहरात हैं पर उत्थे भी मेहनत करने की लोड़ फुलां विच खुशबू है पर प्राप्त करने वास्ते मेहनत करने की लोड़ है धन गुरु ग्रंथ साहिब पातशाह वास्ते सोहने सुंदर रूपी महान सागर जिंदगी लई बड़े सुचजे हीरे द्वारा तो मोती मौजूद हैं पर विचारन की लोड़ गुरबाणी रूपी सागर डुबे जाने की लोड़ तो भाई साहब जी कहते हैं तैसे गुरबाणी विखे सगल पदार्थ है मिलणगे किन्हां नूं जोई जोई खोजे सोई सोई अज भागा वाला दिन जड़ी रात लंघ गई है सारी रात ਸ਼੍ਰੀ ਰਾਮਸਰ ਦੇ ਸੋਹਣੇ ਅਸਥਾਨ ਤੇ ਮੇਰੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਕੀਰਤਨ ਗਾਉਂਦੇ ਰਹੇ ਸਨ, ਸਾਰੀ ਰਾਤ ਕੀਰਤਨ ਗਾ ਰਿਹਾ ਸੀ। ਔਰ ਅੰਮ੍ਰਿਤ ਵੇਲੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਭਾਈ ਸਾਹਿਬ, ਭਾਈ ਗੁਰਦਾਸ, ਭਾਈ ਬੁੱਢਾ ਸਾਹਿਬ, ਭਾਈ ਮੋਖਾ ਜੀ, ਭਾਈ ਪੈੜਾ ਜੀ, ਜੋ ਨਾਮੀ ਗੁਰਸਿੱਖ ਸਨ, ਗੁਰਦੇਵ ਜੀ ਨੇ ਆਗਿਆ ਕੀਤੀ ਅੰਮ੍ਰਿਤਸਰ ਦੀਆਂ ਗਲੀਆਂ ਸਜਾ ਦੇਣ। ਜਿਸ ਰਸਤੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੋਹਣੀ ਬੀੜ ਲੰਘ ਕੇ ਜਾਣੀ ਹੈ, ਉਹ ਰਸਤੇ ਸੋਹਣੇ ਸੁੰਦਰ ਕਰਦੇ ਆ। ਉਹਨਾਂ ਨੇ ਸਾਰੀਆਂ ਗਲੀਆਂ ਬੋਕਰ ਨਾਲ ਸਾਫ਼ ਕੀਤੀਆਂ ਗਈਆਂ। ਜਿਨਾਰਾਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੀੜ ਜਾਣੀ ਸੀ, ਉੱਥੇ ਸਜਾਵਟਾਂ ਕੀਤੀਆਂ ਗਈਆਂ, ਫੁੱਲ ਲਗਾਏ ਗਏ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਹਰਿਮੰਦਰ ਸਾਹਿਬ ਦੀ ਸੋਹਣੀ ਸੁੰਦਰ ਸਜਾਵਟ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਵਿੱਤਰ ਬੀੜ ਆਈ ਦੇ ਦਿਨ ਮੇਰੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੇ ਆਪ ਬਾਬਾ ਬੁੱਢਾ ਸਾਹਿਬ ਦੇ ਸੀਸ ਤੇ ਟਿਕਾਈ ਤੇ ਚੌਰ ਲੈ ਲਿਆ ਆਪ ਨੰਗੀ ਪੈਰੀ ਗੁਰਬਾਣੀ ਗਾਉਂਦੇ, ਗੁਰੂ ਕਾ ਕੀਰਤਨ ਕਰਦੇ ਕਰਦੇ ਸ੍ਰੀ ਰਾਮਸਰ ਤੋਂ ਚੱਲ ਪਏ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਪਾ। ਤੁਸੀਂ ਤੇ ਮੈਂ ਹੁਣ ਮਨਾਂ ਨੂੰ ਚਾਤੀਆਂ ਮਾਰੀਏ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਗੁਰਬਾਣੀ ਦੇ ਰਚਨਹਾਰ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੀੜ ਆਪ ਤਿਆਰ ਕੀਤੀ, ਉਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਗੁਰਬਾਣੀ ਦਾ ਕਿੰਨਾ ਕੁ ਸਤਿਕਾਰ ਕਰਦੇ ਹਨ। ਅਤੇ ਅਸਾਂ ਤੁਸਾਂ ਨੂੰ ਜੋ ਹਜ਼ੂਰ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਲੜ ਲਾਇਆ, ਅਸੀਂ ਇਹਦੀ ਦਰਗਾਹ ਵਿੱਚ ਆ ਕੇ ਝੋਲੀਆਂ ਅੜ ਕੇ ਕੁਝ ਮੰਗਣਾ, ਅਤੇ ਅਸੀਂ ਵੀ ਪਿਆਰੇ ਮਨਾਂ ਨੂੰ ਚਾਤੀਆਂ ਮਾਰ ਲਈਏ ਕਿ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕਿੰਨਾ ਕੁ ਸਤਿਕਾਰ ਕਰਨਾ। ਬੜੀ ਅਦਬ ਦੀ ਲੋੜ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸੰਤ ਮਹਾਰਾਜ ਕਮਾਲੀਆ ਵਾਲੇ ਕਹਿੰਦੇ ਸਨ ਕਿ ਧਿਆਨ ਨਾਲ ਵੇਖੋ, ਜੇ ਧਿਆਨ ਨਾਲ ਪੜ੍ਹੋ, ਜੇ ਧਿਆਨ ਨਾਲ ਵਿਚਾਰੋ ਤਾਂ ਤੁਹਾਨੂੰ ਦਿਸ ਪਵੇ ਯਾਰਵਾਂ ਗੁਰੂ ਨਾਨਕ ਸਾਖਸ਼ਾਤ ਬੈਠੇ ਹਨ। ਮੈਚ ਕਰ ਰਿਹਾ ਬਾਬਾ ਜੀ ਦੀ ਬੀੜ ਭਾਈ ਬੁੱਢਾ ਸਾਹਿਬ ਜੀ ਸੀਸ ਤੇ ਟਿੱਕੀ, ਹਜ਼ੂਰ ਚੌਰ ਕਰ ਰਹੇ, ਗੁਰਸੰਗਤਾਂ ਕੀਰਤਨ ਕਰਦੀਆਂ ਜਾ ਰਹੀਆਂ ਨੇ ਹਰਿਮੰਦਰ ਸਾਹਿਬ ਦੇ ਪ੍ਰਕਾਸ਼ ਵਾਸਤੇ, ਅੰਮ੍ਰਿਤਸਰ ਦੀਆਂ ਗਲੀਆਂ ਗੂੰਜ ਉੱਠੀਆਂ ਗੁਰਬਾਣੀ ਦੇ ਕੀਰਤਨ ਨਾਲ। ਭਾਈ ਸਾਹਿਬ ਭਾਈ ਗੁਰਦਾਸ ਜੀ ਸਜਾਵਟ ਕੀਤੀ ਹਰਿਮੰਦਰ ਸਾਹਿਬ। ਜਦੋਂ ਹਜ਼ੂਰ ਬਾਬਾ ਜੀ ਦੀ ਬੀੜ ਲੈ ਕੇ ਪਹੁੰਚੇ, ਜਿਹੜੀ ਗੱਲ ਮੈਂ ਕਹਿਣ ਲੱਗਾ, ਦੋ ਸਿੰਘਾਸਨ ਪਿੱਛੇ ਸਨ, ਅਤੇ ਗੁਰਦੇਵ ਜੀ ਨੇ ਭਾਈ ਗੁਰਦਾਸ ਕੋਲ ਪੁੱਛ ਕੀਤੀ। ਰਿਸ਼ਤੇ ਵਿੱਚੋਂ ਮਾਮਾ ਜੀ ਲੱਗਦੇ ਸਨ ਭਾਈ ਗੁਰਦਾਸਪੁਰ ਜੀ ਦੇ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ ਦੇ ਭਤੀਜੇ ਸਨ। ਬੜਾ ਸਤਿਕਾਰ, ਬੜਾ ਪਿਆਰ, ਮਾਮੇ ਬਣਾਇਆ ਵੀ ਗੱਲ ਹੀ ਕੋਈ ਨਹੀਂ ਸੀ, ਉੱਥੇ ਤਾਂ ਰਿਸ਼ਤਾ ਹੀ ਆਤਮਿਕ ਸੀ। ਭਾਈ ਸਾਹਿਬ ਦੋ ਸਿੰਘਾਸਨ ਪੁੱਛਾ ਜੀ ਪਾਤਸ਼ਾਹ, ਇੱਕ ਆਪ ਜੀ ਵਾਸਤੇ, ਇੱਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਾਸਤੇ। ਹਜ਼ੂਰ ਦੀ ਅੱਖਾਂ ਵਿੱਚ ਪਾਣੀ ਆ ਗਿਆ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਨੇਤਰਾਂ ਵਿੱਚ ਜਲ ਆ ਗਿਆ। ਭਾਈ ਗੁਰਦਾਸ ਕੰਬਣ ਲੱਗ ਗਏ, ਡਰ ਗਏ, ਘਬਰਾਓ, ਆਖਣ ਲੱਗੇ ਮਾਲਕ ਗੁਸਤਾਖੀ ਹੋ ਗਈ, ਤੂੰ ਗਲਤੀ ਕਰ ਬੈਠਾ, ਮਨਸੋਜੀ ਕਰ। ਅਤੇ ਗੁਰਦੇਵ ਜੀ ਨੇ ਆਖਿਆ, ਭਾਈ ਗੁਰਦਾਸ ਜੀ ਆਹ ਦੂਜਾ ਸਿੰਘਾਸਨ ਚੁੱਕ ਦੇ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੁਣ ਸਿੰਘਾਸਨ 'ਤੇ ਬਿਰਾਜਮਾਨ ਹੋਣਗੇ ਅਤੇ ਮੈਂ ਹਜ਼ੂਰ ਦੇ ਸਾਹਮਣੇ ਸਿੰਘਾਸਨ 'ਤੇ ਨਹੀਂ ਬੈਠ ਸਕਦਾ, ਮੈਂ ਉਹਨਾਂ ਹੀ ਦਰੀਆਂ 'ਤੇ ਬੈਠਾਂਗਾ ਜਿਹਨਾਂ ਦਰੀਆਂ 'ਤੇ ਸੰਗਤ ਬੈਠ ਗਈ, ਮੈਂ ਉਸੇ ਅਸਥਾਨ 'ਤੇ ਬੈਠੇਗਾ ਜਿਸ ਬਾਕੀ ਸੰਗਤ ਸਾਰੀ ਬੈਠ ਗਈ। ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੈਂ ਹੁਣ ਸਿੰਘਾਸਨ ਲਾ ਕੇ ਨਹੀਂ ਬੈਠ ਸਕਦਾ, ਮੈਂ ਵੇਖਣਾ ਉਹਨਾਂ ਸਾਧੂਆਂ ਅਤੇ ਮਹਾਂਪੁਰਸ਼ਾਂ ਕਿਵੇਂ ਹਈਆ ਪੈਂਦਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਕੋਲ ਗੱਡੀ ਲਾ ਕੇ ਬੈਠਦਾ, ਮਨ ਕਿਵੇਂ ਮੰਨਦਾ, ਚਿੱਤ ਕਿਵੇਂ ਮੰਨਦਾ, ਅੰਦਰ ਤੂਫਾਨ ਨਹੀਂ ਉੱਠਦਾ। ਗੋਂਦਵਾਲ ਤੋਂ ਸੈਂਚੀਆਂ ਦੀ ਸ਼ਿਕਲ 'ਚ ਗੁਰਬਾਣੀ ਲੈ ਕੇ ਆਉਂਦੇ ਨੇ ਪੰਜਵੇਂ ਪਾਤਸ਼ਾਹ, ਸਾਰੀ ਬੀੜ ਤਿਆਰ ਨਹੀਂ ਹੋਈ, ਉੱਥੀਆਂ ਹਨ ਗੁਰਬਾਣੀ ਦੀ। ਸਦਕੇ ਜਾਈਏ ਧੰਨ ਗੁਰਜਨ ਸਿੰਘ ਦੇ ਪਾਤਸ਼ਾਹ ਤੇਰੇ ਚਰਨਾਂ ਤੋਂ ਇਤਨੀ ਸੋਹਣੀ ਸੁੰਦਰ ਪਾਲਕੀ ਬਣਵਾਈ ਔਰ ਉਸ ਪਾਲਕੀ ਵਿੱਚ ਸੰਚੀਆਂ ਦੇ ਰੂਪ ਵਿੱਚ ਗੁਰਬਾਣੀ ਲੈ ਕੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਚਲੇ ਜੁੱਤੀ ਨਹੀਂ ਪਾਈ ਪੈ ਇਤਿਹਾਸ ਗਵਾਹ ਹੈ ਪੰਜਵੇਂ ਪਾਤਸ਼ਾਹ ਨੇ ਜੋੜਾ ਨਹੀਂ ਸੀ ਪਾਇਆ ਹੁਣ ਤਾਂ ਜਲੂਸਾਂ ਵਿੱਚ ਉਹ ਪ੍ਰੋਸੈਸ਼ਨ ਨਿਕਲਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਮੋਢਾ ਦੇਣ ਲੱਗੇ ਹਾਂ ਅਸੀਂ ਕਦੀ ਪਰਵਾਹ ਨਹੀਂ ਕੀਤੀ ਕਿ ਸਾਡੇ ਪੈਰ ਜੋੜਾ ਪਿਆ ਹੀ ਆ ਇਹ ਕਦੀ ਧਿਆਨ ਨਹੀਂ ਲੱਗਦਾ ਸਾਡੀਆਂ ਜਰਾਬਾਂ ਮੈਲੀਆਂ ਨਹੀਂ ਹੋਣੀਆਂ ਚਾਹੀਦੀਆਂ ਸਾਡੇ ਪੈਰਾਂ ਨੂੰ ਮਿੱਟੀ ਨਹੀਂ ਲੱਗਣੀ ਚਾਹੀਦੀ ਜੋਲਾ ਪਾ ਲਈਏ ਭਾਵੇਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਗੀ ਹੋ ਜਾਵੇ ਅਤੇ ਗੋਇੰਦਵਾਲ ਸਾਹਿਬ ਤੋਂ ਨੰਗੀ ਪੈਰੀ ਸੰਚੀਆਂ ਲੈ ਕੇ ਗੁਰਦੇਵ ਪਾਤਸ਼ਾਹ ਪਹੁੰਚਦੇ ਅਤੇ ਜਦੋਂ ਅਸੀਂ ਪੀੜ ਤਿਆਰ ਹੋਈ ਅਤੇ ਹਜ਼ੂਰ ਨੇ ਆਪਣਾ ਸਿੰਘਾਸਨ ਵੀ ਉਠਵਾ ਦਿੱਤਾ ਹੁਣ ਸਿੰਘਾਸਨ 'ਤੇ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਬਰਾਜਮਾਨ ਵਿਭਾਗਾਂ ਵਾਲੇ ਉਹ ਆਈ ਦੇ ਪੰਜਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਤਾਬਿਆ ਗ੍ਰੰਥੀ ਥਾਪਿਆ ਸੇਵਾਦਾਰ ਥਾਪਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਇਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਅਜ ਪ੍ਰਕਾਸ਼ ਹੈ ਇੱਕ ਗੱਲ ਮੈਂ ਹੋਰ ਕਹਿ ਕੇ ਬੋਲਦਾ ਭਾਈ ਬੁੱਢਾ ਸਾਹਿਬ ਮਰਿਆਦਾ ਪੁਰਸ਼ੋਤਮ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕਦਮਾਂ 'ਤੇ ਸਿਰ ਝੁਕਾਉਣ ਲੱਗੇ ਅਤੇ ਗੁਰਦੇਵ ਜੀ ਨੇ ਦੋਹਾਂ ਹੱਥਾਂ ਵਿੱਚ ਬਾਬਾ ਜੀ ਦਾ ਸਿਰ ਪੋਚ ਲਿਆ ਵੇਖਣ ਗਰੀਬ ਨਿਵਾਜ ਮੇਰੇ ਸਿਰ ਨੂੰ ਤੁਸੀਂ ਆਪਣੇ ਕਦਮਾਂ ਤੱਕ ਕਿਉਂ ਨਹੀਂ ਪਹੁੰਚਣ ਦਿੱਤਾ ਤੁਸੀਂ ਰਸਤੇ ਵਿੱਚ ਆਪਣੇ ਹੱਥਾਂ ਉੱਤੇ ਮੇਰੇ ਸੀਸ ਨੂੰ ਬੋਚ ਲਏ ਮੇਰਾ ਜੀ ਕਰਦਾ ਹਜ਼ੂਰ ਦੀ ਧੂੜੀ ਮਸਤਕ 'ਤੇ ਲਾਉਣ ਅਜੀ ਕਿਹੜੀ ਮੇਰੇ ਕੋਲ ਅਵਗਿਆ ਹੋ ਗਈ ਹੈ ਕਿ ਅੱਜ ਤੁਸੀਂ ਮੈਨੂੰ ਆਪਣੇ ਕਦਮਾਂ 'ਤੇ ਮੱਥਾ ਨਹੀਂ ਟੇਕਣ ਦੇ ਰਹੇ ਅਤੇ ਗੁਰਦੇਵ ਜੀ ਨੇ ਆਖਿਆ ਬਾਬਾ ਜੀ ਗੁਸਤਾਖੀ ਤੁਹਾਡੇ ਕੋਲ ਕੁਝ ਨਹੀਂ ਹੋਈ ਅਵਗਿਆ ਤੁਹਾਥੋਂ ਨਹੀਂ ਹੋਈ ਅਤੇ ਤੁਹਾਡਾ ਸ਼ੀਸ਼ ਮੇਰੇ ਪੈਰਾਂ ਤੱਕ ਪਹੁੰਚ ਜਾਂਦਾ ਨਾ ਅਤੇ ਮੈਥੋਂ ਅਵਗਿਆ ਹੋ ਜਾਣੀ ਸੀ ਬਾਬਾ ਜੀ ਹੈਰਾਨ ਮਹਾਰਾਜ ਮੇਰਾ ਸ਼ੀਸ਼ ਤੁਹਾਡੇ ਕਦਮਾਂ 'ਤੇ ਨਿੱਤ ਝੁਕਦਾ ਹੈ ਉਹ ਮੈਂ ਕਿਤਨਾ ਖੁਸ਼ਕਿਸਮਤ ਹਾਂ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਪੰਜਾਂ ਜਾਮਿਆਂ ਦੇ ਮੈਂ ਦਰਸ਼ਨ ਕਰ ਚੁੱਕਾ ਹੋਇਆ ਬਾਬਾ ਬੁੱਢਾ ਸਾਹਿਬ ਜੀ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੱਕ ਬਾਬਾ ਜੀ ਦਾ ਸਰੀਰ ਵੀ ਔਰ ਛੇਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਜੀ ਨੇ ਆਪਣੇ ਹੱਥੀ ਗੁਰਦੇਵ ਜੀ ਨੂੰ ਰਾਜ ਤਿਲਕ ਦਿੱਤਾ ਮੇਰਾ ਸ਼ੀਸ਼ ਤੁਹਾਡੇ ਕਦਮਾਂ 'ਤੇ ਝੁਕਣਾ ਚਾਹੁੰਦਾ ਜੇ ਝੁਕ ਜਾਂਦਾ ਤਾਂ ਤੁਹਾਥੋਂ ਕੀ ਅਵਗਿਆ ਹੋ ਜਾਣੀ ਸੀ ਮੈਨੂੰ ਇਹ ਰਾਜ ਸਮੇਂ ਨਹੀਂ ਆਇਆ ਅਤੇ ਗੁਰਦੇਵ ਜੀ ਨੇ ਆਖਿਆ ਬਾਬਾ ਜੀ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਤਾਬਿਆਂ ਵਿੱਚੋਂ ਅੱਜ ਤੋਂ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸੇਵਾਦਾਰ ਥਾਪੇ ਗਏ ਅਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸੇਵਾਦਾਰ ਦੀ ਹੈਸੀਅਤ ਬੜੀ ਉੱਚੀ ਹੈ ਹੁਣ ਤੁਸੀਂ ਮੈਨੂੰ ਮੱਥਾ ਨਹੀਂ ਟੇਕਣਾ ਹੁਣ ਤੁਸੀਂ ਮੇਰੇ ਪੈਰਾਂ 'ਤੇ ਆਪਣਾ ਸੀਸ ਨਹੀਂ ਝੁਕਾਉਣਾ ਜਿਸ ਸੀਸ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੀੜ ਟਿੱਕੀ ਹੈ ਉਹ ਸੀਸ ਹੁਣ ਮੇਰੇ ਪੈਰਾਂ 'ਚ ਨਹੀਂ ਝੁਕੇਗਾ ਅਤੇ ਅੱਗੋਂ ਲਈ ਹਜ਼ੂਰ ਨੇ ਅਧਾਇਤ ਕਰ ਦਿੱਤੀ ਬਾਬਾ ਬੁੱਢਾ ਸਾਹਿਬ ਨੂੰ ਕਿ ਤੁਸੀਂ ਹੁਣ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸੇਵਾਧਾਰ ਥਾਪੇ ਗਏ ਹੋ ਇਸ ਲਈ ਤੁਸੀਂ ਹੁਣ ਮੈਨੂੰ ਮੱਥਾ ਨਹੀਂ ਟੇਕਣਾ ਕਿੰਨਾ ਸਤਿਕਾਰ ਹੈ ਗੁਰਬਾਣੀ ਦਾ ਕਿਤਨਾ ਸਤਿਕਾਰ ਹੈ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪਿਆਰੇ ਮਾਲਕ ਬਖਸ਼ਾਂ ਕਰਨ ਰਹਿਮਤਾਂ ਕਰਨ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਸਾਨੂੰ ਵੀ ਉਹ ਜੀ ਜਾਂਚ ਦੱਸਣ ਕਿ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਤਿਕਾਰ ਕਰ ਸਕੀਏ ਬੜਾ ਅਜੀਬ ਜਿਹਾ ਸਿਲਸਿਲਾ ਬਣਦਾ ਜਾ ਰਿਹਾ ਸੰਗਤ ਬੈਠੀ ਹੋਵੇ ਕਿਸੇ ਹੋਰ ਢੰਗ ਨਾਲ ਮੱਥਾ ਟੇਕਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੇ ਦੁਪਹਿਰ ਨੂੰ ਹਰਿਮੰਦਰ 'ਚ ਆ ਵੜੀਏ ਕੋਈ ਬੰਦਾ ਵੇਖਣ ਵਾਲਾ ਨਾ ਹੋਵੇ ਫਿਰ ਮੱਥਾ ਟੇਕਣ ਦਾ ਢੰਗ ਹੀ ਬਦਲ ਜਾਂਦਾ ਲੋਕਾਂ ਨੂੰ ਵਿਖਾ ਕੇ ਮੱਥਾ ਟੇਕੀ ਦੁੱਖ ਸੁੱਖ ਵੇਲੇ ਖੁਸ਼ੀ ਕਮੀ ਵੇਲੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਭੀੜ ਜਾਂਦੀ ਹੈ ਆਪਣੇ ਪਾਠ ਹੁੰਦੇ ਪਰ ਜੋ ਸਤਿਕਾਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਨੂੰ ਸਿੱਖਾ ਹੈ ਜੋ ਹਜ਼ੂਰ ਨੇ ਆਪ ਸਤਿਕਾਰ ਕੀਤਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਉਹ ਸਤਿਕਾਰ ਅਸੀਂ ਨਹੀਂ ਕਰਦੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੀਏ ਮਾਲਕ ਉਹ ਜੀਵਨ ਜਾਂਚਦਾ ਉਹ ਸਾਨੂੰ ਸੋਝੀ ਕਰਾ ਕਿ ਅਸੀਂ ਵੀ ਤੇਰੇ ਸਦਾ ਹੀ ਸਤਿਕਾਰ ਵਿੱਚ ਪਿਆਰ ਵਿੱਚ ਇਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦਾ ਰੂਪ ਜਾਣ ਕੇ ਤੇਰੇ ਸਤਿਕਾਰ ਵਿੱਚ ਬਸ ਇਤਨੀ ਉੱਥੇ ਪੈ ਗਿਆ ਸਾਸੀ ਕਰਦਾ ਇੱਕ ਬੇਨਤੀ ਮੈਂ ਜ਼ਰੂਰ ਕਰਾਂਗਾ ਸੰਸਾਰ ਵਿੱਚ ਸਾਰੇ ਸਰੀਰ ਆਉਂਦੇ ਨੇ ਕੋਈ ਕੋਈ ਸਰੀਰ ਬੜੇ ਕੀਮਤੀ ਹੁੰਦੇ ਜਿਨ੍ਹਾਂ ਸੁਚੱਜੇ ਸਰੀਰਾਂ ਦੇ ਨਾਲ ਲੱਗ ਕੇ ਅਤੇ ਜਿਨ੍ਹਾਂ ਦੇ ਭਾਗਾਂ ਵਿੱਚ ਸੁਚੱਜਤਾ ਨਹੀਂ ਨਾ ਹੁੰਦੀ ਉਸ ਇੱਕ ਸਰੀਰ ਦਾ ਸਦਕਾ ਉਹਨਾਂ ਨੂੰ ਵੀ ਮਾਲਕ ਦੀ ਦਰਗਾਹ ਦੀ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ ਦੋ ਤਿੰਨ ਸਾਲ ਤੋਂ ਇਸ ਪਵਿੱਤਰ ਅਸਥਾਨ ਦੀ ਕੁੜੀ ਮੈਨੂੰ ਮੇਰੇ ਸਾਥੀਆਂ ਨੂੰ ਨਾਲ ਆਈ ਸੰਗਤ ਨੂੰ ਪ੍ਰਾਪਤ ਹੋ ਰਹੀ ਹੈ ਕਿਸੇ ਇੱਕ ਸਰੀਰ ਦਾ ਸਰ ਮੈਂ ਤੁਹਾਡੇ ਪਾਸ ਮੰਗ ਮੰਗਣਾ ਚਾਹੁੰਦਾ ਸਾਰੀ ਸੰਗਤ ਨੂੰ ਕੋਲ ਕਈ ਵਾਰੀ ਇੱਕ ਬੰਦੇ ਦੀ ਅਰਦਾਸ ਨਹੀਂ ਸੁਣੀ ਜਾਂਦੀ ਤੁਸੀਂ ਪਿੰਡਾਂ ਹੁੰਦੇ ਰੋਕ ਰਹਿਣ ਵਾਲੇ ਹੋ ਪਿੰਡ ਦੇ ਨੰਬਰਦਾਰ ਵੱਡੇ ਜਿਹੜੇ ਹੁੰਦੇ ਨੇ ਉਹਨਾਂ ਕੋਲ ਦੋ ਬੰਦੇ ਤੁਰ ਕੇ ਜਾਂਦੇ ਹਨ ਆਹ ਸਾਡੀ ਗੱਲ ਇੱਕ ਮੰਨ ਲੈ ਉਹ ਕਈ ਵਾਰੀ ਨਹੀਂ ਮੰਨਦਾ ਬੇਪਰਵਾਹ ਹੋ ਜਾਂਦਾ ਫਿਰ ਪੰਚਾਇਤ ਤੁਰ ਕੇ ਜਾਂਦੀ ਹੈ ਉਹ ਫਿਰ ਵੀ ਨਹੀਂ ਮੰਨਦਾ ਫਿਰ ਸਾਰਾ ਪਿੰਡ ਤੁਰ ਜਾਂਦਾ ਬਈ ਗੱਲ ਜ਼ਰੂਰ ਮਨਾਉਣੀ ਹੈ ਉਹਦੇ ਕੋਲ ਅਤੇ ਜਦੋਂ ਸਾਰਾ ਪਿੰਡ ਰਲ ਕੇ ਬਹੁਤੀ ਤਾਦਾਦ ਵਿੱਚ ਡੈਪੂਟੇਸ਼ਨ ਜਾਂਦਾ ਹੈ ਉਹਦੇ ਕੋਲ ਰੋਕਣ ਦਾ ਇਤਨੇ ਸਾਰੇ ਰਲ ਕੇ ਆਏ ਨੇ ਸਾਰਾ ਪਿੰਡ ਜੇ ਤੁਰ ਕੇ ਆਇਆ ਤਾਂ ਮੈਂ ਇਹਨਾਂ ਦੀ ਗੱਲ ਜ਼ਰੂਰ ਮੰਨਦਾ ਅਤੇ ਹੋ ਸਕਦਾ ਹੈ ਮੇਰੇ ਇਕੱਲੇ ਦੀ ਅਰਦਾਸ ਇਹਨਾਂ ਪ੍ਰਵਾਨ ਕਰੋ ਜਦੋਂ ਤੁਸੀਂ ਸਾਰੇ ਰਲ ਕੇ ਗੁਰਸੰਗਤ ਰੂਪ ਵਿੱਚ ਮਾਲਕ ਦੀ ਅਰਦਾਸ ਚਰਨਾਂ ਵਿੱਚ ਅਰਦਾਸ ਕਰੋਗੇ ਤਾਂ ਤਾਂ ਬਿਰਦ ਹੈ ਕਿ ਸੰਗਤ ਦੀ ਅਰਦਾਸ ਪੁੱਛੀ ਨਹੀਂ ਜਾਂਦੀ ਇਹ ਜ਼ਰੂਰ ਪ੍ਰਵਾਨ ਕਰੋ ਮੈਂ ਤੁਹਾਡੇ ਚਰਨਾਂ ਨੂੰ ਬੇਨਤੀ ਕਰਾਂਗਾ ਸਾਰੇ ਸੱਜਣ ਸਭ ਤੋਂ ਪਹਿਲਾਂ ਪੰਜ ਵਾਰੀ ਮੂਲ ਮੰਤਰ ਦਾ ਪਾਠ ਕਰ ਪੰਜ ਵਾਰੀ ਮੂਲ ਮੰਤਰ ਦਾ ਪਾਠ ਕਰਕੇ ਉਸ ਪਵਿੱਤਰ ਆਤਮਾ ਸੰਤ ਰਾਮ ਸਿੰਘ ਜੀ ਮਹਾਰਾਜ ਉਹਨਾਂ ਦੀ ਅਰੋਗਤਾ ਵਾਸਤੇ ਅਰਦਾਸ ਕਰ ਸਾਰਿਆਂ ਸੱਜਣਾਂ ਪਿਆਰ ਵਿੱਚ ਜੁੜ ਕੇ ਮਾਲਕ ਬਖਸ਼ਿਸ਼ ਕਰ ਰਹਿਮਤ ਕਰ ਜਿਸ ਪਿਆਰੇ ਦੇ ਸਦਕਾ ਸਾਨੂੰ ਲਾਡ ਮਿਲਦਾ ਪਿਆਰ ਮਿਲਦਾ ਤੇਰੇ ਚਰਨਾਂ ਵਿੱਚ ਸਿਰ ਝੁਕਾਉਣਾ ਮਿਲਦਾ ਤੇਰੇ ਚਰਨਾਂ ਵਿੱਚੋਂ ਖੁਸ਼ੀ ਪ੍ਰਾਪਤ ਕਰਨ ਦਾ ਅਵਸਰ ਮਿਲਦਾ ਅਸੀਂ ਚਾਹੁੰਦੇ ਹਾਂ ਉਹਦਾ ਸਾਥ ਸਾਡੇ ਨਾਲ ਕਾਫੀ ਚਿਰ ਰਹੇ ਅਤੇ ਸਦਾ ਹੀ ਤੇਰੇ ਚਰਨਾਂ ਵਿੱਚ ਪਹੁੰਚ ਕੇ ਤੇਰੇ ਦਰ ਦੀ ਪਵਿੱਤਰ ਧੂੜੀ ਮਸਤਕ 'ਤੇ ਲਾਉਂਦੇ ਬਸ ਇਹ ਅਰਦਾਸ ਕਰਨ ਵਾਸਤੇ ਤੁਹਾਨੂੰ ਖੇਚਲ ਦਿਆਂਗਾ ਸਭ ਤੋਂ ਪਹਿਲਾਂ ਸਾਰੇ ਸਜਣ ਇਕਾਗਰਤਾ ਵਿੱਚ ਬੈਠ ਕੇ ਜੁੜ ਕੇ ਮਨ ਜੋੜ ਕੇ ਬੁੱਧੀ ਨਿਰਮਲ ਕਰਕੇ ਧਿਆਨ ਚਿੱਤ ਨੂੰ ਇਕਾਗਰ ਵਿੱਚ ਲੈ ਕੇ ਅਤੇ ਸਾਰੇ ਪਿਆਰ ਵਿੱਚ ਅਨਵੇਰੀ ਮੂਲ ਮੰਤਰ ਦਾ ਪਾਠ ਕਰੋ ਪਿਆਰੇ ਇੱਕ ਓਂਕਾਰ ਸਤਨਾਮ ਕਰਤਾਰਪੁਰ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸ਼ਰਮ ਗੁਰ ਪ੍ਰਸਾਦਿ ਇੱਕ ਓਂਕਾਰ ਸਤਨਾਮ ਕਰਤਾਰਪੁਰ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸ਼ਰਮ ਗੁਰ ਪ੍ਰਸਾਦਿ ਇੱਕ ਓਂਕਾਰ ਸਤਨਾਮ ਕਰਤਾਰਪੁਰ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸ਼ਰਮ ਗੁਰ ਪ੍ਰਸਾਦਿ ਇੱਕ ਓਂਕਾਰ ਸਤਨਾਮ ਕਰਤਾਰਪੁਰ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸ਼ਰਮ ਗੁਰ ਪ੍ਰਸਾਦਿ ਇੱਕ ਓਂਕਾਰ ਸਤਨਾਮ ਕਰਤਾਰਪੁਰ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸ਼ਰਮ ਗੁਰ ਪ੍ਰਸਾਦਿ ਸਾਰੇ ਸਜਣ ਦੋ ਮਿੰਟ ਵਾਸਤੇ ਜੁੜ ਜਾਓ ਅਤੇ ਜੁੜ ਕੇ ਅੰਦਰ ਆਤਮੇ ਸਾਰੇ ਧੰਗ ਗੁਰੂ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਸੰਤ ਰਾਮ ਸਿੰਘ ਦੀ ਅਰੋਗਤਾ ਵਾਸਤੇ ਅਰਦਾਸ ਕਰੋ
ਸੁਣ ਵੜ ਆਕੀਆ
ਸੁਣ ਵੜ ਆਕੀਆ
ਜਿਨ ਕੋ